ਵਾਰ 3ਵੀਂ ਪੌੜੀ 16ਵੀਂ ਵਿੱਚ ਪਾਵਨ ਪਵਿੱਤਰ ਅੰਮ੍ਰਿਤ ਬੋਲ ਉਚਾਰਨ ਕਰਦਿਆਂ ਹੋਇਆਂ ਫੁਰਮਾ ਰਹੇ ਨੇ। ਕੂੜ ਅਹੀਰਾਂ ਪਿੰਡ ਹੈ, ਪੰਜ ਦੂਤ ਵਸਣ ਬੁਰਿਆਰਾ, ਕਾਮ ਕ੍ਰੋਧ ਵਿਰੋਧ ਨਿਤ, ਲੋਭ ਮੋਹ ਧਰੋਹ ਅਹੰਕਾਰਾ, ਖਿੰਜੋ ਤਾਣ ਅਸਾਧ ਸੰਗ, ਵਰਤੈ ਪਾਪੈ ਦਾਵਰ ਤਾਰਾ, ਪਰ ਧਨ ਪਰ ਨਿੰਦਾ ਪਿਆਰ, ਪਰ ਨਾਰੀ ਸਿਉਂ ਵੱਡੇ ਵਿਕਾਰਾ, ਹਲ ਹਲ ਮੂਲ ਨ ਚੁੱਕਈ, ਰਾਜ ਡੰਡ ਜਮ ਡੰਡ ਕਰਾਰਾ, ਦੋਹੂੰ ਸਰਾਈ ਜਰਦਰੂ, ਜੰਮਣ ਮਰਨ ਨਰਕ ਅਵਤਾਰਾ, ਅੱਗੀ ਫਲ ਹੋਵਣ ਅੰਗਿਆਰਾ, ਅੱਗੀ ਫਲ ਹੋਵਣ ਅੰਗਿਆਰਾ। ਕਹਿਣ ਲੱਗੇ, ਕੂੜ ਅਹੀਰਾਂ ਪਿੰਡ ਹੈ, ਪੰਜ ਦੂਤ ਵਸਣ ਬੁਰਿਆਰਾ। ਅਹੀਰਾਂ ਪਿੰਡ ਦਾ ਮਤਲਬ ਹੁੰਦਾ ਲੁਟੇਰਿਆਂ ਦਾ ਪਿੰਡ, ਲੁੱਟਣ ਵਾਲਿਆਂ ਦਾ ਗ੍ਰਾਮ, ਜਿੱਥੇ ਆਏ ਗਿਆਂ ਨੂੰ ਲੁੱਟ ਲੈਣ ਲੋਕ। ਭਾਈ ਸਾਹਿਬ, ਭਾਈ ਗੁਰਦਾਸ ਜੀ ਫਰਮਾ ਰਹੇ, ਕੂੜ ਅਹੀਰਾਂ ਪਿੰਡ ਹੈ, ਪੰਜ ਦੂਤ ਵਸਣ ਬੁਰਿਆਰਾ। ਮਨਮੁੱਖ ਬੰਦਾ ਜਿਹੜਾ ਪਰਮੇਸ਼ੁਰ ਤੋਂ ਟੁੱਟਿਆ ਹੋਇਆ, ਉਸ ਦਾ ਜਿਹੜਾ ਸਰੀਰ ਰੂਪੀ ਨਗਰ ਹੈ, ਸਰੀਰ ਰੂਪੀ ਪਿੰਡ ਹੈ, ਕਹਿਣ ਲੱਗੇ ਉਹ ਲੁਟੇਰਿਆਂ ਦਾ ਪਿੰਡ ਹੈ, ਝੂਠਿਆਂ ਦਾ ਪਿੰਡ ਹੈ। ਅਰਥਾਤ ਉਹ ਜਿਹੜਾ ਪਿੰਡ ਹੈ ਉਹ ਝੂਠਾ ਹੈ। ਲੁਟੇਰਿਆਂ ਦਾ ਪਿੰਡ ਕਿਉਂ ਹੈ ਉਹ ਸਰੀਰ? ਕਿਉਂਕਿ ਪੰਜ ਦੂਤ ਵਸਣ ਬੁਰਿਆਰਾ, ਉਸ ਤਨ ਦੇ ਅੰਦਰ, ਮਨਮੁੱਖ ਬੰਦੇ ਦਾ ਜਿਹੜਾ ਤਨ ਹੈ, ਉਸ ਦੇ ਅੰਦਰ ਪੰਜ ਦੂਤ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿਹੜੇ ਬੁਰਿਆਈਆਂ ਹੀ ਕਰਦੇ ਨੇ, ਪਾਪ ਹੀ ਕਰਦੇ ਨੇ, ਉਹ ਉੱਥੇ ਨਿਵਾਸ ਰੱਖਦੇ ਆ। ਫਿਰ ਕਹਿਣ ਲੱਗੇ, ਕਾਮ ਕ੍ਰੋਧ ਵਿਰੋਧ ਨਿਤ, ਲੋਭ ਮੋਹ ਧਰੋਹ ਅਹੰਕਾਰ। ਕਾਮ ਕ੍ਰੋਧ ਤੇ ਵਿਰੋਧ, ਝਗੜੇ ਉਹਨਾਂ ਦੇ ਅੰਦਰ ਨਿਤ ਹੁੰਦੇ ਰਹਿੰਦੇ ਆ। ਲੋਭ ਮੋਹ ਆਦਿਕ ਕਈ ਵਿਸ਼ੇ ਵਿਕਾਰ ਉਹਨਾਂ ਮਨੁੱਖਾਂ ਦੇ, ਉਹਨਾਂ ਇਨਸਾਨਾਂ ਦੇ ਅੰਦਰ ਵੱਸਦੇ ਆ। ਫਿਰ ਕਹਿਣ ਲੱਗੇ, ਖਿੰਜੋ ਤਾਣ ਅਸਾਧ ਸੰਗ, ਵਰਤੈ ਪਾਪੇ ਦਾ ਵਰਤਾਰਾ। ਅਸਾਧਾਂ ਦੀ ਸੰਗਤ ਵਿਖੇ, ਅਸਾਧ ਮਤਲਬ ਜਿਹੜੇ ਸਾਧ ਨਹੀਂ, ਪਰਮੇਸ਼ੁਰ ਤੋਂ ਟੁੱਟੇ ਹੋਏ ਲੋਕ, ਮਨਮਤੀਏ, ਉਹਨਾਂ ਲੋਕਾਂ ਦੀ ਸੰਗਤ ਵਿੱਚ ਸਦਾ ਦੁੱਖ ਬਣਿਆ ਰਹਿੰਦਾ, ਕਿਉਂਕਿ ਉੱਥੇ ਪਾਪ ਦਾ ਹੀ ਵਰਤਾਰਾ ਵਰਤਦਾ ਹੈ। ਜਿੱਥੇ ਪਾਪ ਦਾ ਹੀ ਵਰਤਾਰਾ, ਜਿੱਥੇ ਪਾਪ ਹੀ ਪਾਪ, ਜਿੱਥੇ ਗੁਨਾਹ ਹੀ ਗੁਨਾਹ, ਔਗਣ ਹੀ ਔਗਣ ਨੇ ਸਾਧ ਸੰਗਤ, ਉੱਥੇ ਦੁੱਖ ਹੀ ਦੁੱਖ। ਖਿੰਜੋ ਤਾਣ ਦਾ ਅਰਥ ਹੈ ਦੁੱਖ ਹੀ ਦੁੱਖ ਉੱਥੇ ਬਣਿਆ ਰਹਿੰਦਾ। ਪਰ ਧਨ ਪਰ ਨਿੰਦਾ ਪਿਆਰ, ਪਰ ਨਾਰੀ ਸਿਉਂ ਵੱਡੇ ਵਿਕਾਰਾ। ਪਰਾਇਆ ਧਨ, ਪਰਾਇਆ ਤਨ, ਪਰਾਈ ਇਸਤਰੀ, ਪਰਾਈ ਨਿੰਦਾ ਦੇ ਪਿਆਰ ਨਾਲ ਮਨਮੁੱਖ ਬੰਦੇ ਦੇ ਮਨ ਹਿਰਦੇ ਦੇ ਵਿੱਚ ਵਿਕਾਰ ਵੱਧਦੇ ਹੀ ਵੱਧਦੇ ਨੇ, ਇਸ ਕਰਕੇ ਉਹਦੇ ਪਾਪ ਵੱਧਦੇ ਜਾਂਦੇ ਨੇ, ਅਤੇ ਪਾਪ ਅਤੇ ਵਿਕਾਰ ਹਮੇਸ਼ਾ ਇਨਸਾਨ ਨੂੰ ਦੁਖੀ ਕਰਦੇ ਆ। ਇਸ ਕਰਕੇ ਮਨਮੁੱਖ ਬੰਦਾ ਦੁੱਖਾਂ ਦੇ ਵਿੱਚ ਹੀ ਗਰਸਿਆ ਰਹਿੰਦਾ ਅਤੇ ਭਟਕਦਾ ਰਹਿੰਦਾ। ਖਲ ਹਲ ਮੂਲ ਨਾ ਚੁੱਕਈ, ਰਾਜ ਡੰਡ ਜਮ ਡੰਡ ਕਰਾਰਾ। ਖਲ ਹਲ ਦਾ ਅਰਥ ਹੈ ਮਨ ਦਾ ਭੜਥੂ, ਅੰਦਰ ਮਨ ਨੇ ਭੜਥੂ ਪਾਇਆ, ਕਦੇ ਮਨ ਕਾਮੀ, ਕਦੇ ਮਨ ਕ੍ਰੋਧੀ, ਕਦੇ ਮਨ ਮੋਹ ਚ ਜਗੜਿਆ, ਕਦੇ ਮਨ ਲੋਭ ਦੇ ਵਿੱਚ, ਕਦੇ ਮਨ ਹੰਕਾਰ ਦੇ ਵਿੱਚ, ਕਦੇ ਮਨ ਅਭਿਮਾਨ ਦੇ ਵਿੱਚ। ਇਸ ਕਰਕੇ ਇਹ ਜਿਹੜੇ ਮਨ ਦੀ ਮੱਤ ਉੱਤੇ ਚੱਲਣ ਵਾਲੇ ਲੋਕ ਨੇ, ਹਰ ਵਕਤ ਉਹਨਾਂ ਦੇ ਜੀਵਨ ਵਿੱਚ ਮਨ ਭੜਥੂ ਪਾ ਛੱਡਦਾ, ਕਦੇ ਜ਼ਿੰਦਗੀ ਵਿੱਚੋਂ ਉਹਨਾਂ ਦੇ ਘਬਰਾਹਟ ਨਹੀਂ ਹਟਦੀ, ਚਿੰਤਾ ਨਹੀਂ ਮੁੱਕਦੇ। ਰਾਜ ਦਾ ਡੰਡ ਹੈ ਦੁਨੀਆਂ 'ਚ, ਕੋਈ ਚੋਰੀ ਕਰਦੇ ਪਕੜੇ ਗਏ, ਪਰਾਇਆ ਧਨ, ਪਰਾਇਆ ਤਨ, ਬੁਰੀ ਨੀਅਤ ਨਾਲ ਤੱਕਦੇ ਮਾਣ ਦੇ ਪਕੜੇ ਗਏ, ਤਾਂ ਸਾਧ ਸੰਗਤ ਸੰਸਾਰ ਜਗਤ ਵਿੱਚ ਰਾਜੇ ਦਾ ਡੰਡ, ਹਾਕਮਾਂ ਦਾ ਡੰਡ, ਅਤੇ ਮਰਨ ਤੋਂ ਬਾਅਦ ਜਮਾਂ ਦਾ ਡੰਡ ਉਹਨਾਂ ਨੂੰ ਸਹਿਣਾ ਹੀ ਪੈਂਦਾ। ਭਾਵ ਤੇ ਹੁਣ ਇਹੀ ਹੋਇਆ ਨਾ, ਫਿਰ ਲੋਕ ਵਿੱਚ ਵੀ ਦੁਖੀ ਤੇ ਪਰਲੋਕ ਵਿੱਚ ਵੀ ਦੁਖੀ। ਮਨ ਦੀ ਮੱਤ ਉੱਤੇ ਚੱਲਣ ਵਾਲੇ ਇਨਸਾਨ ਸਦੀਵੀ ਕਾਲ ਵਾਸਤੇ ਲੋਕ ਪਰਲੋਕ ਵਿੱਚ ਦੁਖੀ ਹੀ ਰਹਿੰਦੇ ਨੇ। ਕਹਿਣ ਲੱਗੇ, ਦੋਹੀਂ ਸਰਾਈ ਜਰਦਰੂ, ਦੋਹੀ ਸਰਾਈ ਦਾ ਮਤਲਬ ਦੋਵਾਂ ਲੋਕਾਂ 'ਚ, ਲੋਕ ਦੇ ਵਿੱਚ ਵੀ ਅਤੇ ਪਰਲੋਕ ਦੇ ਵਿੱਚ ਵੀ ਜਰਦਰੂ ਪੀਲੇ ਮੂੰਹ ਵਾਲੇ ਹੀ ਰਹਿੰਦੇ ਨੇ, ਹਰ ਵਕਤ ਬਿਪਤਾ ਦੇ ਵਿੱਚ ਦੁੱਖਾਂ ਦੇ ਵਿੱਚ ਹੀ ਗਰਸੇ ਰਹਿੰਦੇ ਨੇ। ਜੰਮਣ ਮਰਨ ਨਰਕ ਅਵਤਾਰਾ, ਜੰਮਣ ਮਰਨ ਅਤੇ ਨਰਕਾਂ ਦੇ ਭਾਰੇ ਦੁੱਖਾਂ ਵਿੱਚ ਉਹਨਾਂ ਦੀ ਆਵਾਜਾਈ ਬਣੀ ਰਹਿੰਦੀ। ਜੰਮਣਾ, ਮਰਨਾ, ਮਰਨਾ, ਜੰਮਣਾ, ਇਹ ਮਨਮੁੱਖਾਂ ਦੇ ਹਿੱਸੇ ਆਇਆ। ਅਖੀਰਲੀ ਤੁਕ ਵਿੱਚ ਫੁਰਮਾਨ ਕਰਦੇ ਨੇ, ਅੱਗੀ ਫਲ ਹੋਮਣ ਅੰਗਿਆਰਾ। ਅੱਗਾਂ ਦਾ ਫਲ ਅੰਗਿਆਰੇ ਹੀ ਹੁੰਦੇ। ਹੁਣ ਕੋਈ ਆਖੇ ਅੱਗ ਦਾ ਫਲ ਕੀ ਹੈ? ਇਹ ਭਾਂਬੜ ਮੱਚਦੇ ਨੇ, ਇਹ ਅੱਗ ਮੱਚ ਰਹੀ ਹੈ, ਇਸ ਅੱਗ ਦਾ ਤੱਤ ਕੀ ਹੈ, ਇਸ ਅੱਗ ਦਾ ਫਲ ਕੀ ਹੈ? ਭਾਈ ਗੁਰਦਾਸ ਜੀ ਕਹਿੰਦੇ ਅੱਗ ਦਾ ਫਲ ਹੈ ਅੰਗਿਆਰ। ਜ਼ਿੰਦਗੀ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਵਿਸ਼ਿਆਂ ਵਿਕਾਰਾਂ ਦੀ ਅਗਨੀ ਮੱਚਦੀ ਰਹੀ ਅਤੇ ਸਾਧ ਸੰਗਤ ਅੰਗਿਆਰ ਹੀ ਨਿਕਲਣੇ ਅੰਦਰੋਂ, ਰਸਨਾ ਤੋਂ ਵੀ, ਅੱਖੀਆਂ ਦੇ ਵਿੱਚੋਂ ਵੀ। ਪਰਾਇਆ ਤਨ ਤੱਕਣਾ, ਪਰਾਇਆ ਤਨ ਤੱਕਣਾ, ਭਾਵ ਪਾਪਾਂ ਦੇ ਫਲ ਮੌਤ ਅਤੇ ਕਲੇਸ਼ ਹੀ ਹੁੰਦੇ ਆ। ਆਤਮਿਕ ਮੌਤੇ ਮਰ ਜਾਣ, ਤਰ੍ਹਾਂ ਤਰ੍ਹਾਂ ਦੇ ਕਲੇਸ਼, ਸੰਸਾਰ ਜਗਤ ਦੇ ਵਿੱਚ ਵੀ ਦੁੱਖ ਸਹਿਣੇ ਅਤੇ ਮਰਨ ਤੋਂ ਬਾਅਦ ਵੀ ਜਮਾਂ ਦੇ ਵਸ ਪੈ ਜਾਣਾ। ਜਮ ਜਮ ਮਰੈ, ਮਰੈ ਫਿਰ ਜੰਮੈ, ਆਉਣਾ ਜਾਣਾ, ਜੰਮਣਾ ਅਤੇ ਮਰਨਾ ਉਹਨਾਂ ਲੋਕਾਂ ਦਾ ਲਗਾਤਾਰ ਬਣਿਆ ਰਹਿੰਦਾ ਹੈ ਜਿਹੜੇ ਮਨ ਦੀ ਮੱਤ ਉੱਤੇ ਚੱਲਣ ਵਾਲੇ ਨੇ। ਇਹ ਵਾਰ 3ਵੀਂ ਪੌੜੀ 17ਵੀਂ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਸੱਚ ਅਤੇ ਝੂਠ ਦਾ ਨਖੇੜ ਦੱਸਦੇ ਵੀ ਸੱਚ ਦੇ ਵਿੱਚ ਕੂੜ ਦੀ ਸਮਾਈ ਨਹੀਂ ਹੋ ਸਕਦੀ, ਜਿੱਥੇ ਸੱਚ ਵੱਸਦਾ ਉੱਥੇ ਕੂੜ ਨਹੀਂ ਟਿਕ ਸਕਦਾ। ਫਰਮਾਨ ਕਰ ਰਹੇ ਨੇ, ਸੱਚ ਸੰਪੂਰਨ ਨਿਰਮਲਾ, ਇਸ ਵਿੱਚ ਕੂੜ ਨਾ ਰਲਦਾ ਰਾਈ। ਅੱਖੀ ਕੱਤ ਨਾ ਸੰਜਰੈ, ਤਿਣ ਔਖਾ ਦੁੱਖ ਰਹਿਣ ਵਿਹਾਈ। ਭੋਜਨ ਅੰਦਰ ਮੱਖ ਜਿਉਂ ਹੋਏ, ਦੁਕੱਦਾ ਫੇਰ ਕਢਾਈ। ਰੂਈ ਅੰਦਰ ਚਿਣਗ ਵਾਂਗ, ਦਾਹੇ ਪਸਮੰਤ ਕਰੇ ਦੁਖਦਾਈ। ਕਾਂਜੀ ਦੁੱਧ ਕਸੁੱਧ ਹੋਏ, ਫਿੱਟੈ ਸਾਧੋ ਵੰਨੋ ਜਾਈ। ਮੋਹਰਾ ਚੁੱਖ ਕ ਚਖਿਆ, ਪਾਤਸ਼ਾਹ ਮਾਰੈ ਸਹਸਾਈ। ਸੱਚ ਅੰਦਰ ਕਿਉਂ ਕੂੜ ਸਮਾਈ, ਸੱਚ ਅੰਦਰ ਕਿਉਂ ਕੂੜ ਸਮਾਈ। ਸੱਚ ਦੇ ਵਿੱਚ ਕੂੜ ਰਲ ਨਹੀਂ ਸਕਦਾ। ਉਸ ਦੀਆਂ ਦਲੀਲਾਂ ਦੇ ਕੇ, ਪ੍ਰਮਾਣ ਉਦਾਹਰਣਾਂ ਦੇ ਕੇ ਭਾਈ ਗੁਰਦਾਸ ਜੀ ਸਮਝਾਉਣਾ ਕਰਦੇ ਨੇ। ਕਹਿਣ ਲੱਗੇ, ਸੱਚ ਸੰਪੂਰਨ ਨਿਰਮਲਾ, ਇਸ ਵਿੱਚ ਕੂੜ ਨਾ ਰਲਦਾ ਰਾਈ। ਜਿਹੜਾ ਸੱਚ ਹੈ ਉਹ ਸਾਰੇ ਦਾ ਸਾਰਾ ਹੀ ਨਿਰਮਲਾ ਹੈ, ਸੱਚ ਸਾਰੇ ਦਾ ਸਾਰਾ ਹੀ ਪਵਿੱਤਰ ਹੈ, ਕਿਉਂਕਿ ਉਸ ਵਿੱਚ ਰਾਈ ਮਾਤਰ ਵੀ, ਭਾਵ ਰੰਚਕ ਮਾਤਰ ਵੀ ਜਿਹੜਾ ਕੂੜ ਹੈ ਉਹ ਰਲ ਨਹੀਂ ਸਕਦਾ, ਸਮਾ ਨਹੀਂ ਸਕਦਾ ਉਹਦੇ 'ਚ। ਦ੍ਰਿਸ਼ਟਾਂਤ ਦਿੰਦੇ ਨੇ ਕਿ ਸੱਚ ਦੇ ਵਿੱਚ ਕੂੜ ਕਿਵੇਂ ਨਹੀਂ ਰਲ ਸਕਦਾ, ਸੱਚ ਅਤੇ ਕੂੜ ਅੱਡ ਅੱਡ ਰਹਿਣਗੇ ਕਿਵੇਂ। ਦ੍ਰਿਸ਼ਟਾਂਤ ਦਿੱਤਾ, ਅੱਖੀ ਕੱਤ ਨਾ ਸੰਜਰੈ, ਤਿਣ ਔਖਾ ਦੁੱਖ ਰਹਿਣ ਵਿਹਾਈ। ਕਹਿੰਦੇ ਅੱਖਾਂ ਦੇ ਵਿੱਚ ਕਿਤੇ ਕਤਰਾ ਮਾਤਰ ਵੀ ਕੋਈ ਤੀਲਾ ਪੈ ਜਾਵੇ, ਛੋਟਾ ਜਿਹਾ ਤੀਲਾ, ਅੱਖ ਦੇ ਵਿੱਚ ਕਿਤੇ ਰੇਤ ਦਾ ਕਿਣਕਾ ਹੀ ਮਾੜਾ ਜਿਹਾ ਪੈ ਜਾਵੇ, ਤਾਂ ਭਾਈ ਗੁਰਦਾਸ ਜੀ ਕਹਿੰਦੇ ਅੱਖੀ ਕੱਤ ਨਾ ਸੰਜਰੈ, ਸੰਜਰਦਾ ਨਹੀਂ ਹੈ। ਕਿਉਂ? ਉਸ ਤ੍ਰਿਣ ਦੇ ਪਿਆਂ, ਉਸ ਕੱਖ ਦੇ ਪਿਆਂ ਔਖ ਅਤੇ ਦੁੱਖ ਨਾਲ ਰਹਿਣ ਗੁਜ਼ਰਦੀ ਹੈ। ਕਦੇ ਵਿਚਾਰ ਕੇ ਵੇਖਿਓ, ਜੇ ਹੁਣ ਰਾਤ ਪਈ ਹੋਵੇ ਅਤੇ ਅੱਖ ਦੇ ਵਿੱਚ ਕੋਈ ਕਣ ਪੈ ਜਾਵੇ, ਕੋਈ ਤੀਲਾ ਪੈ ਜਾਵੇ, ਅਤੇ ਬੰਦੇ ਨੂੰ ਆਖੋ ਤੂੰ ਸੌਂ ਜਾ ਚੁੱਪ ਕਰਕੇ, ਬਈ ਬੰਦੇ ਨੂੰ ਬੋਲੋ ਚੁੱਪ ਕਰਕੇ ਸੌਂ ਜਾ, ਸਵੇਰੇ ਕੱਢ ਲਾਂਗੇ, ਨੀਂਦ ਹੀ ਨਹੀਂ ਆਉਂਦੀ, ਉਹ ਰੜਕ ਪੈਂਦੀ ਅੱਖ ਦੇ ਵਿੱਚ। ਇੱਕ ਛੋਟਾ ਜਿਹਾ ਵੀ ਤ੍ਰਿਣ ਦਾ, ਭਾਵ ਤੀਲੇ ਦਾ ਕੋਈ ਕਤਰਾ ਹੋਵੇ, ਛੋਟਾ ਜਿਹਾ ਵੀ ਕੋਈ ਰੇਤ ਆਦਿਕ ਮਿੱਟੀ ਦਾ ਕਣ ਅੱਖ ਦੇ ਵਿੱਚ ਪੈ ਗਿਆ, ਸਾਰੀ ਰਾਤ ਨੀਂਦ ਨਹੀਂ ਆਉਂਦੀ, ਔਖੀ ਗੁਜ਼ਰਦੀ ਰਾਤ ਦੁੱਖ ਦੇ ਨਾਲ। ਇਸੇ ਤਰ੍ਹਾਂ ਜਿਵੇਂ ਅੱਖ ਦੇ ਵਿੱਚ ਕੋਈ ਵੀ ਮਿੱਟੀ ਆਦਿਕ, ਰੇਤ ਆਦਿਕ ਦਾ ਕਤਰਾ ਜਾਂ ਕੋਈ ਤ੍ਰਿਣ, ਭਾਵ ਕੋਈ ਘਾਹ ਆਦਿਕ ਦਾ ਕਤਰਾ ਅੱਖ ਦੇ ਵਿੱਚ ਰਹਿ ਨਹੀਂ ਸਕਦਾ, ਇਸੇ ਤਰ੍ਹਾਂ ਸੱਚ ਦੇ ਵਿੱਚ ਕੂੜ ਰਲ ਨਹੀਂ ਸਕਦਾ। ਦੂਸਰਾ ਦ੍ਰਿਸ਼ਟਾਂਤ ਫਿਰ ਦਿੱਤਾ, ਭੋਜਨ ਅੰਦਰ ਮੱਖ ਜਿਉਂ ਹੋਏ ਦੁਕੱਦਾ ਫੇਰ ਕਢਾਈ। ਜਿਸ ਤਰ੍ਹਾਂ ਭੋਜਨ ਦੇ ਅੰਦਰ ਕੋਈ ਬੰਦਾ ਮੱਖੀ ਨਿਕਲ ਜਾਵੇ, ਭੋਜਨ ਛਕਦਿਆਂ ਛਕਦਿਆਂ ਖਾਂਦਿਆਂ ਮੱਖੀ ਅੰਦਰ ਚਲੀ ਜਾਏ ਤਾਂ ਸਾਧ ਸੰਗਤ ਉਹ ਜਿਹੜੀ ਮੱਖੀ ਹੈ ਅੰਦਰ ਟੇਕ ਨਹੀਂ ਸਕਦੀ, ਪੇਟ ਦੇ ਵਿੱਚ ਉਲਟੀ ਆ ਜਾਏਗੀ। ਹੋਏ ਦੁਕੱਦਾ ਫੇਰ ਕਢਾਈ, ਕਹਿਣ ਲੱਗੇ ਉਹ ਦੁਕੱਦੀ ਹੋ ਕੇ ਕੀ ਹੁੰਦਾ, ਉਸ ਬੰਦੇ ਨੂੰ ਉਲਟੀਆਂ ਆਉਂਦੀਆਂ, ਮੌਂਟਿੰਗ ਸ਼ੁਰੂ ਹੋ ਜਾਂਦੀ ਹੈ, ਮੱਖੀ ਅੰਦਰ ਟੇਕ ਨਹੀਂ ਸਕਦੀ ਪੇਟ 'ਚ। ਇਸੇ ਤਰ੍ਹਾਂ ਸੱਚ ਵਿੱਚ ਕੂੜ ਨਹੀਂ ਰਲ ਸਕਦਾ। ਫਿਰ ਦ੍ਰਿਸ਼ਟਾਂਤ ਦਿੱਤਾ, ਰੂਈ ਅੰਦਰ ਚਿਣਗ ਵਾਂਗ ਦਾਹ ਪਸਮੰਤ ਕਰੇ ਦੁਖਦਾਈ। ਕਹਿਣ ਲੱਗੇ ਰੂਈ ਦੇ ਵਿੱਚ ਜਿਵੇਂ ਦੁਖਦਾਈ ਹੈ ਚਿੰਗਾਰੀ, ਅੱਗ ਦੀ ਚੰਗਿਆੜੀ, ਰੂੰ ਦਾ ਢੇਰ ਲੱਗਾ ਹੋਵੇ, ਮਣਾ ਮੂਹੇ ਟੰਨਾਂ ਦੇ ਹਿਸਾਬ ਨਾਲ ਰੂੰ ਪਿਆ ਹੋਵੇ, ਪਰ ਉਸ ਰੂੰ ਦੇ ਵਿੱਚ ਇੱਕ ਨਿੱਕੀ ਜੀ ਅੱਗ ਦੀ ਚੰਗਿਆੜੀ ਸੁੱਟ ਦਿਓ, ਸਾਰੀ ਦੀ ਸਾਰੀ ਰੂਈ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਭਾਵ ਕਿ ਉਹ ਜਿਹੜੀ ਅਗਨੀ ਹੈ ਉਹ ਛੁਪੀ ਨਹੀਂ ਰਹਿ ਸਕਦੀ। ਇਸੇ ਤਰ੍ਹਾਂ ਜਿਹੜਾ ਕੂੜ ਆ, ਝੂਠ ਆ, ਉਹ ਛੁਪਿਆ ਨਹੀਂ ਰਹਿ ਸਕਦਾ। ਫਿਰ ਦ੍ਰਿਸ਼ਟਾਂਤ ਦਿੱਤਾ, ਕਾਂਜੀ ਦੁੱਧ ਕਸੁੱਧ ਹੋਏ ਫਿੱਟੈ ਸਾਧੋ ਵੰਨੋ ਜਾਈ। ਹੁਣ ਦੁੱਧ ਦੇ ਪਤੀਲੇ ਭਰੇ ਹੋਣ, ਦੁੱਧ ਦੇ ਡਰੰਮ ਭਰੇ ਹੋਣ, ਕੁਇੰਟਲਾਂ ਦੇ ਹਿਸਾਬ ਨਾਲ ਦੁੱਧ ਹੋਵੇ, ਪਰ ਛੋਟੀ ਜੀ ਬਿਲਕੁਲ ਥੋੜੀ ਜੀ ਕਾਂਜੀ ਦੀ ਛਿੱਟ ਉਹਦੇ ਵਿੱਚ ਪੈ ਜਾਏ। ਕਹਿੰਦੇ ਦੁੱਧ ਕਾਂਜੀ ਦੀ ਛਿੱਟ ਨਾਲ ਕਸੁੱਧ ਹੋ ਕੇ ਫਿੱਟ ਜਾਂਦਾ, ਸਾਰੇ ਦਾ ਸਾਰਾ ਦੁੱਧ ਖਰਾਬ ਹੋ ਜਾਂਦਾ, ਫਟ ਜਾਂਦਾ, ਸਵਾਦ ਵੀ ਵਿਗੜ ਜਾਂਦਾ, ਰੰਗੋਂ ਵੀ ਵਿਗੜ ਜਾਂਦਾ, ਫਟ ਜਾਂਦਾ ਦੁੱਧ। ਇਸੇ ਤਰ੍ਹਾਂ ਥੋੜ੍ਹੀ ਜਿੰਨੀ ਵੀ ਕਾਂਜੀ ਜਿਹੜੀ ਹੈ ਉਹ ਦੁੱਧ ਦੇ ਵਿੱਚ ਸਮਾ ਨਹੀਂ ਸਕਦੀ। ਇਸੇ ਤਰ੍ਹਾਂ ਸੱਚ ਵਿੱਚ ਕੂੜ ਨਹੀਂ ਰਲ ਸਕਦਾ। ਮਹੁਰਾ ਚੁੱਖਕ ਚਖਿਆ ਪਾਤਸ਼ਾਹ ਮਾਰੈ ਸਹਸਾਈ। ਜਿਹੜਾ ਮੋਹਰਾ ਹੈ, ਭਾਵ ਜਿਹੜੀ ਜ਼ਹਿਰ ਹੈ, ਮੋਹਰਾ ਰਤੀ ਕੁ ਵੀ ਥੋੜ੍ਹਾ ਜਿੰਨਾ ਵੀ ਜੀਵ ਦੇ ਉੱਤੇ ਰੱਖੀਏ, ਅਤੇ ਭਾਵੇਂ ਕੋਈ ਬਾਦਸ਼ਾਹ ਹੈ ਅਤੇ ਭਾਵੇਂ ਕੋਈ ਗਰੀਬ ਆ, ਕਹਿੰਦੇ ਪਾਤਸ਼ਾਹਾਂ ਨੂੰ ਉਸੇ ਵਕਤ ਮਾਰ ਕੇ ਸੁੱਟ ਦਿੰਦਾ। ਭਾਵ ਜਿਹੜਾ ਮੋਹਰਾ ਆ, ਜ਼ਹਿਰ ਹੈ ਜਿਹੜੀ, ਉਹਨੇ ਛੁਪਣਾ ਨਹੀਂ ਗਾ, ਉਹਨੇ ਜ਼ਿੰਦਗੀ ਬਰਬਾਦ ਕਰ ਦੇਣੀ ਆ। ਇਸੇ ਤਰ੍ਹਾਂ ਜਿਹੜਾ ਕੂੜ ਹੈ, ਝੂਠ ਹੈ, ਉਹ ਛੁਪਦਾ ਨਹੀਂ, ਪ੍ਰਗਟ ਹੋ ਜਾਂਦਾ ਹੈ। ਸੱਚ ਅੰਦਰ ਕਿਉਂ ਕੂੜ ਸਮਾਈ, ਸੱਚ ਦੇ ਅੰਦਰ ਇਸੇ ਤਰ੍ਹਾਂ ਕੂੜ ਦੀ ਸਮਾਈ ਨਹੀਂ ਹੋ ਸਕਦੀ। ਭਾਵ ਸੱਚ ਵਿੱਚ ਕਦੇ ਵੀ ਝੂਠ ਹੈ ਜਿਹੜਾ ਉਹ ਨਹੀਂ ਰਲ ਸਕਦਾ। ਸੱਚ ਨੇ ਸਦੀਵੀ ਕਾਲ ਵਾਸਤੇ ਸੱਚ ਹੀ ਰਹਿਣਾ ਹੈ, ਸੱਚ ਨੇ ਸਦਾ ਵਾਸਤੇ ਕਾਇਮ ਰਹਿਣਾ, ਝੂਠ ਬਿਨਸਣ ਹਾਰ ਹੈ। ਇਸ ਲਈ ਜਿਹੜਾ ਝੂਠਾ ਬੰਦਾ ਹੈ ਉਹਦਾ ਪਾਜ ਹਮੇਸ਼ਾ ਉਗੜ ਜਾਂਦਾ ਹੈ, ਪਤਾ ਲੱਗ ਜਾਂਦਾ, ਉਗੜ ਗਿਆ ਜੈਸੇ ਖੋਟਾ ਢਬੂਆ ਨਦਰ ਸਰਾਫਾਂ ਆਇਆ। ਸਾਧ ਸੰਗਤ, ਜਿਵੇਂ ਸਰਾਫ ਦੀ ਨਦਰ ਵਿੱਚ ਖੋਟਾ ਸੋਨਾ ਹੋਵੇ, ਕੋਈ ਸੋਨੇ ਦਾ ਗਹਿਣਾ ਬਣਿਆ ਪਰ ਹੈ ਉਹ ਖੋਟਾ, ਜਦੋਂ ਕਿਸੇ ਸਰਾਫ ਦੀ ਸੁਨਿਆਰੇ ਦੀ ਨਦਰ ਚੜ੍ਹਦਾ ਹੈ ਤਾਂ ਉਸੇ ਵੇਲੇ ਉਹ ਕਹਿ ਦਿੰਦਾ ਵੀ ਇਹ ਖੋਟਾ ਹੈ ਬਈ, ਇਹਦੀ ਕੋਈ ਕੀਮਤ ਨਹੀਂ ਪੈਣੀ, ਇਸ ਦਾ ਕੋਈ ਮੁੱਲ ਨਹੀਂ ਪੈਣਾ। ਇਸ ਲਈ ਜਿਹੜਾ ਖੋਟੇ ਜੀਵਨ ਵਾਲਾ, ਝੂਠੇ ਜੀਵਨ ਵਾਲਾ ਇਨਸਾਨ ਹੈ ਉਹਨੂੰ ਬਹੁਤੀ ਦੇਰ ਸਤਿਕਾਰ ਮਾਣ ਇੱਜ਼ਤ ਨਹੀਂ ਮਿਲ ਸਕਦਾ। ਸੱਚ ਦੇ ਵਿੱਚ ਕੂੜ ਨਹੀਂ ਸਮਾ ਸਕਦਾ, ਕੂੜ ਦਾ ਪਾਜ ਉਗੜ ਜਾਂਦਾ ਹੈ।